ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਪ ਨੂੰ ਪਤਾ ਹੀ ਹੈ ਕਿ ਸਾਡੇ ਵੱਡੇ ਬਾਈ ਜੀ ਗੱਜਣ ਵਾਲਾ ਸੁਖਮਿੰਦਰ ਚੰਡੀਗੜ੍ਹ ਤੋਂ ਸਾਡੇ ਨਾਲ ਜੁੜਦੇ ਹੁੰਦੇ ਨੇ ਔਰ ਬੜੀਆਂ ਡੂੰਘੀਆਂ ਗੱਲਾਂ ਬੜੀਆਂ ਸਮਝਦਾਰ ਗੱਲਾਂ ਬੜੀਆਂ ਹੀ ਸੁਲਝੀਆਂ ਹੋਈਆਂ ਗੱਲਾਂ ਉਹ ਸਾਨੂੰ ਦੱਸਦੇ ਨੇ ਜਿਨ੍ਹਾਂ ਦਾ ਸਾਨੂੰ ਕੋਈ ਵੀ ਕਈ ਵਾਰੀ ਇਲਮ ਨਹੀਂ ਹੁੰਦਾ ਹੋ ਰਹੀਆਂ ਸਾਡੇ ਆਸ ਪਾਸ ਹੁੰਦੀਆਂ ਇੱਕ ਵੱਖਰੀ ਓਬਜ਼ਰਵੇਸ਼ਨ ਵੱਖਰੇ ਨਜ਼ਰੀਏ ਨਾਲ ਸੋ ਮੈਂ ਬਾਈ ਜੀ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਹਰਮਨ ਰੇਡੀਓ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਓ
ਜੀ ਸਤਿ ਸ਼੍ਰੀ ਅਕਾਲ ਠੀਕ ਚੱਲ ਰਿਹਾ ਸਭ ਕੁਛ ਠੀਕ ਚੱਲ ਰਿਹਾ
ਚਲੋ ਮਹਾਰਾਜ ਦਾ ਸ਼ੁਕਰ ਹੈ ਦੇਖੋ ਬੜਾ ਸਮਾਂ ਭਿਅੰਕਰ ਚੱਲ ਰਿਹਾ ਹੈ ਹਰ ਪਾਸੇ ਅਨਸਰਟਨਟੀ ਹੈ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਤੇ ਸੁਸਾਇਟੀ ਵੀ ਆਪਣੀ ਜਿਹੜੀ ਕਰਵਟਾਂ ਲੈ ਰਹੀ ਹੈ ਕਦੇ ਇੱਧਰ ਕਦੇ ਉੱਧਰ ਉਹਨੂੰ ਵੱਖਰੇ ਅੰਦਾਜ਼ ਤੋਂ ਹਰ ਕੋਈ ਬੰਦਾ ਦੇਖ ਰਿਹਾ ਹੈ ਸੋ ਗਰਾਊਂਡ ਲੈਵਲ ਤੇ ਜ਼ਮੀਨੀ ਪੱਧਰ ਤੇ ਕੀ ਵਾਪਰ ਰਿਹਾ ਅਸੀਂ ਤੁਹਾਤੋਂ ਜਾਣਨਾ ਚਾਹਵਾਂਗੇ ਬਾਈ ਜੀ ਉਹ ਤੇ ਦੱਸੋ ਫਿਰ ਪਾਓ ਚਾਨਣਾ ਕੀ ਹੋ ਰਿਹਾ ਆਸ ਪਾਸ
ਬਾਈ ਜੀ ਸੰਸਾਰ ਵਿੱਚ ਜਦੋਂ ਦਾ ਸੋਸ਼ਲ ਮੀਡੀਆ ਇੰਟਰਨੈਟ ਖੁੱਲ੍ਹ ਕੇ ਚੱਲਿਆ ਨਾ ਜਦੋਂ ਦਾ ਤੇ ਸਾਨੂੰ ਸਮਝ ਜੀ ਆਉਣ ਲੱਗ ਪਈ ਸਾਨੂੰ ਕਲੀਅਰ ਹੋ ਗਿਆ ਵੀ ਅਸੀਂ ਵਿਜਡਮ ਪੱਖੋਂ ਰਹਿਣ ਸਹਿਣ ਪੱਖੋਂ ਤੇ ਬੋਲ ਪਾਣੀ ਦੇ ਹਿਸਾਬ ਨਾਲ ਯੂਰਪ ਕਨੇਡਾ ਯੂ ਐਸ ਏ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ
ਜੀ।
ਪਰ ਹੁਣ ਕੋਰੋਨਾ ਵਾਇਰਸ ਦੇ ਫੈਲਣ ਪਿੱਛੋਂ ਤਾਂ ਐ ਲੱਗਣ ਲੱਗ ਪਿਆ ਵੀ ਅਸੀਂ 100 ਸਾਲ ਨਹੀਂ 110 ਸਾਲ ਪਿੱਛੇ ਹਾਂ ਉਹਨਾਂ ਮੁਲਕਾਂ ਨਾਲ
ਜੀ।
ਖਾਸ ਕਰਕੇ ਅਸੀਂ ਪੰਜਾਬੀ ਐ ਲੱਗ ਰਿਹਾ ਜਿਵੇਂ ਅਸੀਂ ਡਰਾਮੇਬਾਜ਼ ਤਮਾਸ਼ਬੀਨ ਹੁੰਦੇ ਹਾਂ ਦੁਨੀਆਂ ਮਰੀ ਜਾ ਰਹੀ ਹੈ ਤੇ ਅਸੀਂ ਹਾਸੀਆਂ ਖੇਡੀਆਂ ਵਿੱਚ ਲੁਤਫ ਲੈ ਰਹੇ ਹਾਂ ਮਰਨ ਮਰਾਉਣ ਦਾ ਸਾਨੂੰ ਕੋਈ ਚਿੰਤਾ ਹੀ ਹੈ ਨਹੀਂ ਗੀ। ਟਿਕਟੋਕ ਅਖਬਾਰੀ ਖਬਰਾਂ ਤੇ ਚੁਟਕਲਿਆਂ ਰਾਹੀਂ ਅਸੀਂ ਮਨੋਰੰਜਨ ਚ ਇਸ ਵੇਲੇ ਗੁਲਤਾਨ ਕਿਸੇ ਨੂੰ ਚਿੜੀ ਦੀ ਨੀ ਲੱਥੀ ਦੀ ਨੀ 2 ਮਿੰਟ ਸੰਜੀਦਾ ਜਿਹੀਆਂ ਗੱਲਾਂ ਕਰਦੇ ਹਾਂ ਤੇ ਫਿਰ ਚੱਕਵੀਆਂ ਗੱਲਾਂ ਚ ਹੋ ਤੁਰਦੇ ਹਾਂ। ਐ ਲੱਗਦਾ ਜਿਵੇਂ ਕਰੋਨਾ ਨੀ ਕੋਈ ਨਾਟਕ ਡਰਾਮਾ ਫਿਲਮ ਚੱਲ ਰਹੀ ਹੋਵੇ ਤੇ ਸਾਨੂੰ ਮੁਫ਼ਤ ਦੀਆਂ ਟਿਕਟਾਂ ਮਿਲੀਆਂ ਹੋਣ ਤੇ ਅਸੀਂ ਆਨੰਦ ਮਾਣ ਰਹੀਏ। ਕਰਫਿਊ ਚ ਪਿੰਡਾਂ ਵਾਲੇ ਜਿਹੜੇ ਸਾਡੇ ਭਰਾ ਬੈਠੇ ਆ ਉਹ ਪੁਲਿਸ ਦੀਆਂ ਹਰਕਤਾਂ ਦੇ ਹੱਸੀ ਜਾਂਦੇ ਆ ਪੁਲਿਸ ਦੇ ਵੱਜਦੇ ਡੰਡਿਆਂ ਤੇ ਹੱਸੀ ਜਾਂਦੇ ਆ ਵੀਡੀਓ ਬਣਾਈ ਜਾਂਦੇ ਆ ਉਹ ਬਾਹਰਲੇ ਦੇਸ਼ਾਂ ਦੇ ਮੁਕਾਬਲੇ ਸਾਡੀ ਪੁਲਿਸ ਵੀ ਬਹੁਤ ਹੀ ਕਮਾਲ ਦੀ ਹੈ ਬਹੁਤ ਹੀ ਬੇਕਿਰ ਖੋ ਕੇ ਐ ਟਕਾ ਕੇ ਜਦੋਂ ਡਾਂਗ ਐ ਮਾਰਦੇ ਆ ਜਿਵੇਂ ਝਾੜੀ ਚੋਂ ਦਾ ਸ਼ਿਕਾਰ ਕੱਢ ਲਿਆ ਹੋਵੇ ਥਾਂ ਥਾਂ ਦੀ ਵੇਹਦੇ ਮੋਰਾਂ ਮੋਢਿਆਂ ਤੇ ਧਰਨੀ ਕਰਦੇ ਆ
ਜੀ।
ਪਹਿਲਾਂ ਤਾਂ ਲੋਕਾਂ ਦੇ ਜੋ ਉਲੰਘਣਾ ਕਰਦੇ ਸੀ ਉਹਨਾਂ ਦੀ ਧੜਾਈ ਕਰਦੇ ਸੀ ਪਿੱਛੇ ਜੇ ਪੁਲਿਸ ਦੀਆਂ ਇਹਨਾਂ ਬਾਰੇ ਨਿਆਰੀ ਹੈ ਪੁਲਿਸ ਵਾਲੇ ਆਪਸ ਵਿੱਚ ਹੀ ਭਿੜ ਪਏ ਇੱਕ ਥਾਂ ਇੱਕ ਥਾਣੇਦਾਰ ਨੇ ਦੂਜਾ ਥਾਣੇਦਾਰ ਕੁੱਟ ਦਿੱਤਾ ਤੇ ਇੱਕ ਜਿਹੜਾ ਥਾਣੇਦਾਰ ਇੱਕ ਦਿਨ ਆਪਦੇ ਲੀੜੇ ਲਾ ਕੇ ਆਪਦਾ ਪਿਛਲਾ ਹਿੱਸਾ ਜਿਹਾ ਵਿਖਾਈ ਜਾ ਵੇਖੋ ਮੇਰੇ ਇੱਥੇ ਨੀਲ ਪਾਤੇ ਥਾਣੇਦਾਰ ਨੇ ਡੰਡਾ ਮਾਰ ਕੇ ਉਹ ਮੇਰੇ ਇੱਥੇ ਨੀਲ ਪਾਤੇ। ਕਦੇ ਕਦੇ ਬੜੀ ਹੈਰਾਨੀ ਹੁੰਦੀ ਹੈ ਵੀ ਇਹਨਾਂ ਨੂੰ ਇਹ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੱਚੀ ਜਾਂ ਡੰਡੇ ਮਾਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਵੇਖੋ ਇੱਕ ਥਾਣੇਦਾਰ ਨੇ ਇੱਕ ਕੌਡੀ ਦਾ ਕਿੱਡਾ ਵੱਡਾ ਖਿਡਾਰੀ ਮਾਰਤਾ ਪਤਾ ਨੀ ਕਰੋਨੇ ਨੇ ਉਹਨੂੰ ਮਾਰਨਾ ਸੀ ਜਾਂ ਨਹੀਂ ਮਾਰਨਾ ਸੀ ਉਹਨੂੰ ਪਹਿਲੇ ਉਹਨੇ ਰੇਡ ਦਿੱਤਾ ਨੇ ਜੀ। ਵੀ ਇੱਕ ਨਾ ਹੋਰ ਗੱਲ ਆ ਬਾਈ ਜੀ ਪੁਲਿਸ ਦੀ ਇਸ ਗੱਲ ਦੀ ਸਮਝ ਨੀ ਆਈ ਵੀ ਅੰਗਰੇਜ਼ਾਂ ਦਾ ਜਿਹੜਾ ਦਿੱਤਾ ਹੋਇਆ ਡੰਡਾ ਸੀਗਾ ਉਸ ਵੇਲੇ ਦਾ 1947 ਤੋਂ ਪਹਿਲਾਂ ਉਹ ਅਜੇ ਵੀ ਡੰਡਾ ਨੀ ਇਹਨਾਂ ਨੇ ਸਿੱਟਿਆ ਗਾ ਇਹ ਕਦੋਂ ਸਿੱਟਣਗੇ। ਬਾਹਰਲੇ ਦੇਸ਼ਾਂ ਦੀ ਪੁਲਿਸ ਕੋਲ ਡੰਡਾ ਹੈ ਹੀ ਨੀ ਤੇ ਜੇ ਸਾਡੇ ਪੁਲਿਸੀਆਂ ਕੋਲ ਡੰਡਾ ਨਾ ਹੋਵੇ ਤਾਂ ਸਾਨੂੰ ਇਹ ਪੁਲਿਸ ਵੀ ਨੀ ਲੱਗਦੀਗੀ। ਪਤਾ ਨੀ ਕਿਉਂ ਭੀੜ ਨੂੰ ਭਜਾਉਂਦੀ ਪਿੱਠਾਂ ਤੇ ਡੰਡੇ ਮਾਰਦੀ ਪੁਲਿਸ ਸਾਨੂੰ ਸੋਹਣੀ ਕਾਹਤੋਂ ਲੱਗਦੀ ਹੈ। ਲੋਕ ਕਹਿੰਦੇ ਆ ਵੀ ਪੁਲਿਸ ਨੂੰ ਨਾ ਡੰਡੇ ਨੀ ਮਾਰਨੇ ਚਾਹੀਦੇ ਬੇਨਤੀਆਂ ਰਿਕੁਐਸਟਾਂ ਕਰਨੀਆਂ ਚਾਹੀਦੀਆਂ ਪਰ ਪੁਲਿਸ ਵਾਲੇ ਕਹਿੰਦੇ ਆ ਬੇਨਤੀ ਨਾਲੋਂ ਡੰਡਾ ਜ਼ਿਆਦਾ ਕਾਰਗਰ ਹੈ ਕਿਹਦੀ ਕਿਹਦੀ ਮਿਹਨਤ ਕਰਾਂਗੇ ਇੱਕ ਤੇ ਟਕਾ ਕੇ ਡੰਡਾ ਮਾਰ ਦਈਏ 17 ਭੱਜ ਜਾਂਦੇ ਆ
ਇਹ ਵੀ ਫੈਕਟ ਹੈ।
ਕਈ ਤਾਂ ਕਹੀ ਜਾਂਦੇ ਆ ਵੀ ਲੋਕਡਾਊਨ ਜਾਂ ਵੀ ਜਿਹੜਾ ਲੋਕਡਾਊਨ ਮੁਕੰਮਲ ਜਿਹੜਾ ਚੱਲ ਰਿਹਾ ਨਾ ਜਿਹੜਾ ਲੋਕਡਾਊਨ ਲੱਗਾ ਹੈ ਇਹ ਕਾਰਗਰ ਕਰੋਨੇ ਦੇ ਡਰੋਂ ਨਹੀਂ ਹੋਇਆ, ਇਹ ਪੁਲਿਸ ਦੇ ਡਰ ਕਰਕੇ ਹੋਇਆ।
ਅੱਛਾ,
ਵੇਖੋ ਪੁਲਿਸ ਦਾ ਰੋਲ ਹੁੰਦਾ ਲਾ ਕਾਨੂੰਨ ਨੂੰ ਲਾਗੂ ਕਰਾਉਣਾ
ਜੀ,
ਪਰ ਪੁਲਿਸ ਦੇ ਕਾਰਨਾਮਿਆਂ ਦੇ ਵਾਰੇ ਵਾਰੇ ਜਾਈਏ। ਇੱਕ ਨਾ ਬਹੁਤ ਸੋਹਣਾ ਆਪਣਾ ਸਿੰਗਰ ਹੈ, ਉਹਦੀ ਬੜੀ ਚੜ੍ਹਾਈ ਹੈ ਅੱਜ ਕੱਲ੍ਹ
ਜੀ,
ਬਾਹਲੇ ਪੈਸੇ ਲੈਂਦਾ ਨੇ ਉਹ, ਉਹਦੇ ਗੀਤ ਜੇ ਵੀ ਹੈਗੇ ਆ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਧੱਕਾ ਕਰਦਾ ਵੀ ਜੱਟਾ ਤੂੰ ਧੱਕਾ ਕਰਦਾ।
ਸਮਝ ਗਿਆ,
ਵੇਖੋ ਵੇਖੋ ਸਾਡੀ ਕੋਲ ਸਾਡੀ ਪੁਲਿਸ ਜਿਹਨੇ ਵੇਖੋ ਲਾ ਨੂੰ ਲਾਗੂ ਕਰਾਉਣਾ ਕਿ ਉਹੀ ਪੁਲਿਸ ਉਹਨੂੰ ਸਰਕਾਰੀ ਵੈਪਨ ਸਰਕਾਰੀ ਬੰਦੂਕ ਦੇ ਰਹੇ ਨੂੰ ਟ੍ਰੇਨਿੰਗਾਂ ਦੇਣ ਲੱਗ ਪਈ ਹੈ ਕਰਫਿਊ ਦੇ ਵਿੱਚ। ਬੰਦੂਕ ਵੀ ਸਰਕਾਰ ਦੀ ਤੇ ਰੌਂਦ ਵੀ ਸਰਕਾਰ ਦੇ, ਤੇ ਵਰਦੀ ਵਿੱਚ ਹੀ ਉਹਨੂੰ ਟ੍ਰੇਨਿੰਗਾਂ ਦੇਈ ਜਾਂਦੀ ਹੈ। ਹੁਣ ਪਤਾ ਲੱਗਾ ਵੀ ਉਹ ਗਾਇਕ ਸੀਗਾ ਉਹ ਸਟੇਜ ਤੇ ਤਾਂ ਫਿਰ ਪਹਿਲਾਂ ਐਵੇਂ ਨਕਲੀ ਫੈਂਟਰੀ ਮਾਰੀ ਜਾਂਦਾ ਸੀ, ਹੁਣ ਉਹਨੇ ਬੰਦੂਕ ਸਿੱਖ ਲਈ ਹੈ ਤੇ ਹੁਣ ਬੰਦੂਕ ਸਿੱਖ ਕੇ ਪਤਾ ਨੀ ਵੀ ਉਹ ਕੀ ਚੰਦ ਚੜਾਊਗਾ ਜਾਂ ਕਿਹੜਾ ਸੱਪ ਕੱਢੂਗਾ ਉਹ ਵੀ।
ਕਿਆ ਬਾਤ ਹੈ, ਇੰਤਜ਼ਾਰ ਰਹੇਗਾ ਜੀ।
ਹਾਂ ਅੱਛਾ, ਇੱਕ ਨਾ ਹੋਰ ਪੁਲਿਸ ਦੀ ਗੱਲ ਹੀ ਸੀ ਵੀ ਕੱਲ ਪਰਸੋਂ ਇੱਕ ਖਬਰ ਆਈ, ਪਤਾ ਨੀ ਸੱਚਾਈ ਕਿੰਨੀ ਕੁ ਉਹਦੇ ਵਿੱਚ, ਬਾਅਦ ਚ ਪਤਾ ਲੱਗੂ ਇਹ ਗੱਲ ਦਾ
ਜੀ,
ਵੀ ਇੱਕ ਸਕੂਲ ਚ ਨਾ 29 ਬੰਦੇ ਇਕਾਂਤਵਾਸ ਕੀਤੇ ਸੀਗੇ।
ਅੱਛਾ ਜੀ,
ਤੇ ਜਦੋਂ ਰਾਤ ਜੀ ਪਈ
ਅੱਛਾ
ਪੁਲਿਸ ਨੇ ਬਾਹਰੋਂ ਬਾਹਰੋਂ ਜਿੰਦੇ ਲਾਤੇ ਉਹਨਾਂ ਨੂੰ, ਉਹਨਾਂ ਦੇ ਕਮਰੇ ਨੂੰ ਉਹ ਰੌਲਾ ਪਾਉਣ, ਉਹਨਾਂ ਦਾ ਜਿੰਦੇ ਉਹ ਲਾਏ ਵੀ ਕਿਤੇ ਰਾਤ ਭੱਜ ਨਾ ਜਾਣ, ਭੱਜ ਵੀ ਜਾਂਦੇ ਆ
ਹਾਂਜੀ,
ਉਹਨਾਂ ਨੇ ਰੌਲਾ ਪਾਇਆ ਉਹ ਨਾ ਜਿੰਦੇ ਨਾ ਲਾਓ, ਉਹ ਜਿੰਦੇ ਨਾ ਲਾਓ, ਅਸੀਂ ਪਿਸ਼ਾਬ ਕਿੱਥੇ ਕਰਾਂਗੇ, ਬਾਥਰੂਮ ਤਾਂ ਬਾਹਰ ਆ ਸਕੂਲ ਦੇ ਵਿੱਚ ਤੇ ਤੁਸੀਂ ਸਾਨੂੰ ਜਿੰਦੇ ਲਾਈ ਜਾਂਦੇ ਆ।
ਅੱਛਾ,
ਤੇ ਉੱਪਰ ਪੁਲਿਸ ਵਾਲਿਆਂ ਪੱਕੇ ਸੀ ਉਹਨਾਂ ਨੇ ਜਿੰਦਾ ਲਾਤਾ, ਫਿਰ ਉਹਨਾਂ ਵਿਚਾਰਿਆਂ ਜਿਹੜੇ 29 ਸੀਗੇ ਉਹਨਾਂ ਨੇ ਬਾਲਟੀਆਂ ਦੇ ਵਿੱਚ ਪਿਸ਼ਾਬ ਕੀਤਾ, ਕੀ ਕਰਨ ਦੱਸੋ,
ਬਸ ਕਾਮਨ ਸੈਂਸ ਦੀ ਘਾਟ ਹੈ ਜੀ।
ਤੇ ਬਾਈ ਜੀ ਅੱਜ ਕੱਲ ਨਾ ਪੰਜਾਬ ਵਿੱਚ ਦਾਰੂ ਦੀ ਵਿਕਰੀ ਦੀ ਬਹੁਤ ਵੱਡੀ ਚਰਚਾ ਹੈ
ਜੀ,
ਇੱਕ ਗੱਲ ਨਾ ਹੁਣ ਯਕੀਨੀ ਹੋ ਗਈ ਹੈ ਬਈ ਜਿਹੜੀ ਇਹ ਦਾਰੂ ਹੈ ਨਾ ਇਹ ਰਹਿੰਦੀ ਦੁਨੀਆਂ ਤੱਕ ਪੰਜਾਬ ਚੋਂ ਬੰਦ ਨਹੀਂ ਹੋਊਗੀ, ਲੋਕ ਭਾਵੇਂ ਛੱਡ ਦੇਣ
ਅੱਛਾ
ਪਰ ਸਰਕਾਰ ਨੇ ਬੰਦ ਨਹੀਂ ਹੋਣ ਦੇਣੀ ਇਹ। ਪਿੱਛੇ ਜੇ ਇੱਕ ਠੇਕੇਦਾਰ ਕੋਲ ਲਾਈ ਜਾਵੇ
ਅੱਛਾ
ਉਹ ਆਂਦਾ ਵੀ ਆਹ ਹੁਣ ਚੌਥਾ ਕੁਆਟਰ ਆ ਗਿਆ ਤੇ ਇਹਦੇ ਵਿੱਚ ਅਸੀਂ ਕਰੋੜਾਂ ਦਾ ਭੁਗਤਾਨ ਕਰਨਾ ਤੇ 40 ਦਿਨ ਤਾਂ ਤੁਸੀਂ ਕਰੋਨੇ ਚ ਠੇਕੇ ਬੰਦ ਕਰਤੇ ਤੇ ਲੋਕੀ ਦੇਸੀ ਕੱਢ ਕੱਢ ਕੇ ਪੀਂਦੇ ਰਹੇ, ਸਾਡੀ ਤਾਂ ਵਿਕੀ ਨੀ, ਤੇ ਆਹ ਹੁਣ ਮਗਰਲੇ 8-10 ਦਿਨ ਤੁਸੀਂ ਖੋਲਿਆ ਤੇ ਇਹਦੇ ਵਿੱਚ ਅਸੀਂ ਕਿਵੇਂ ਪੂਰਾ ਕਰਾਂਗੇ ਆਪਦਾ ਸਾਰਾ ਹਿਸਾਬ ਕਿਤਾਬ ਜਿਹਾ ਕਿ 10 ਦਿਨਾਂ ਦੇ ਵਿੱਚ ਅਸੀਂ ਕਰੋੜਾਂ ਦੀ ਕਿੱਥੋਂ ਵੇਚ ਲਿਆਂਗੇ। ਫਿਰ ਉਹ ਕਹਿੰਦਾ ਹੁਣ ਸੁਣਿਆ ਵੀ ਇੱਥੋਂ ਜਿਹੜਾ 8-10 ਲੱਖ ਰੁਪਇਆ ਭਈਆ ਜਿਹੜਾ ਲੁਧਿਆਣੇ ਦਾ ਪੰਜਾਬ ਦਾ ਤੇ ਇਹਦੇ ਸਰਕਾਰ ਬਾਹਰ ਇਹਨਾਂ ਨੂੰ ਵਾਪਸ ਘਰੇ ਘਰੇ ਘੱਲਣ ਲੱਗੀ ਹੈ
ਜੀ,
ਟ੍ਰੇਨਾਂ ਤੇ ਗੱਡੀਆਂ ਤੇ ਉਹਨਾਂ ਨੂੰ ਰੋਕਦੀ ਨੀ ਜੀ, ਸਗੋਂ ਉਹਨਾਂ ਨੂੰ ਘੱਲੀ ਜਾਂਦੀ ਹੈ, ਤੇ ਜੇ 8 ਲੱਖ ਭਈਆ ਇੱਥੋਂ ਵਾਪਸ ਚਲਾ ਗਿਆ ਤਾਂ ਸਾਡੀ ਸ਼ਰਾਬ ਲਊ ਕਿਹੜਾ, ਸਾਡੇ ਤਾਂ ਪੱਕੇ ਗਾਹਕ ਹੀ ਭਈਏ ਆ, ਤੇ ਇਹ ਸਰਕਾਰ ਇਹਨਾਂ ਨੂੰ ਬਾਹਰ ਕੱਢੀ ਜਾਂਦੀ ਹੈ ਤੇ ਸਾਡੀ ਤਾਂ ਗਾਹਕੀ ਗਈ, ਉਹਨਾਂ ਨੂੰ ਇਹ ਵੀ ਦੁੱਖ ਹੈ।
ਇਹ ਵੀ ਹੱਲ ਬਿਲਕੁਲ।
ਅੱਛਾ ਸਿੱਧੂ, ਗੱਲਾਂ ਚੱਲ ਰਹੀਆਂ ਸੀਗੀਆਂ ਇਸ ਤਰ੍ਹਾਂ ਦੀਆਂ, ਤੇ ਇੱਕ ਹੈ ਨਾ ਗਾਇਕ ਰਣਜੀਤ ਬਾਵਾ,
ਹਾਂਜੀ ਹਾਂਜੀ,
ਪਿੱਛੇ ਜੇ
ਬਿਲਕੁਲ ਬਿਲਕੁਲ,
ਉਸਨੇ ਗਊਮੂਤਰ ਦੀ ਜਗ੍ਹਾ ਗਊਮੂਤ ਗਾ ਦਿੱਤਾ, ਉਸਦੇ ਵਿਰੁੱਧ ਥਾਣੇ ਚ ਕਾਰਵਾਈ ਹੋ ਗਈ।
ਅੱਛਾ,
ਤੁਸੀਂ ਦੱਸੋ ਵੀ ਮੂਤਰ ਤੇ ਮੂਤ ਵਿੱਚ ਕੀ ਫਰਕ ਹੈ?
ਬਸ ਭਾਸ਼ਾ ਦਾ ਹੀ ਫਰਕ ਹੈ, ਚੀਜ਼ ਇੱਕੋ ਹੀ ਲੱਗਦੀ ਮੈਨੂੰ ਤਾਂ।
ਸੰਸਕ੍ਰਿਤ ਵਿੱਚ ਮੂਤਰ ਕਹਿੰਦੇ ਆ, ਪੰਜਾਬੀ ਚ ਮੂਤ ਕਹਿੰਦੇ ਆ, ਅੰਗਰੇਜ਼ੀ ਚ ਯੂਰਿਨ ਕਹਿੰਦੇ ਆ, ਫਾਰਸੀ ਵਾਲੇ ਪਿਸ਼ਾਬ ਕਹਿੰਦੇ ਆ। ਜੇਕਰ ਬਾਵੇ ਨੇ ਮੂਤਰ ਦੀ ਜਗ੍ਹਾ ਮੂਤ ਸ਼ਬਦ ਵਰਤ ਲਿਆ ਤਾਂ ਕੀ ਜੱਗੋ ਤੇਰਵੀਂ ਹੋ ਗਈ? ਸਾਡੇ ਬਾਣੀ ਦੇ ਵਿੱਚ ਇਸ ਸ਼ਬਦ ਦੀ ਵਰਤੋਂ ਮੂਤ ਸ਼ਬਦ ਵਜੋਂ ਹੀ ਹੋਈ ਹੈ, ਜਿਸਦਾ ਭਾਵ ਹੈ ਇਹ ਅਸ਼ੁੱਧ ਆੜੇ ਵਾਲਾ ਅਸ਼ੁੱਧ ਤਰਲ ਪਦਾਰਥ ਹੈ।
ਜੀ ਜੀ,
ਜਿਵੇਂ ਲਿਖਿਆ ਨਾ ਬਾਣੀ ਚ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬਣ ਲਈਐ ਉਹ ਧੋਏ। ਭਾਈ ਸਾਹਿਬ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਇਹਦੇ ਅਰਥ ਕਰਦੇ ਆ ਵੀ ਜੇ ਕੋਈ ਕੱਪੜਾ ਪਿਸ਼ਾਬ ਜਾਂ ਮੂਤਰ ਨਾਲ ਗੰਦਾ ਹੋ ਜਾਵੇ,
ਜੀ ਜੀ,
ਮਤਲਬ ਤਾਂ ਉਹਨਾਂ ਨੇ ਮੂਤ ਦਾ ਭਾਵ ਇਹੀ ਹੈ ਨਾ ਵੀ ਜੇ ਗੰਦਾ ਹੋ ਜਾਏ ਤਾਂ ਸਾਬਣ ਲਾ ਕੇ ਉਸਨੂੰ ਧੋ ਲਈਦਾ।
ਤੇ ਹੈਗਾ ਤਾਂ ਪਲੀਤ
ਕਰਨ
ਵਾਲਾ ਹੀ
ਹੈ ਨਾ,
ਹੈਗਾ ਤਾਂ ਉਹ ਗੰਦਾ ਕਰਨ ਵਾਲਾ ਹੀ ਹੈ ਨਾ।
ਭਾਵ ਤਾਂ ਇਹੀ ਹੈ ਨਾ ਵੀ ਜੋ ਮੂਤਰ ਹੈ ਜਾਂ ਮੂਤ ਆ ਜਾਂ ਪਿਸ਼ਾਬ ਆ ਇਹ ਸ਼ੁੱਧ ਚੀਜ਼ ਨਹੀਂ ਗੀ।
ਜੀ ਜੀ
ਵੇਖੋ ਜਦੋਂ ਅਗਲੇ ਕਹੀ ਜਾਂਦੇ ਆ ਵੀ ਜਿਹੜੀ ਗਊ ਹੈ ਗਊ ਮੂਤਰ ਸਾਡਾ ਅਤੁੱਟ ਅੰਗ ਹੈ, ਤਾਂ ਫਿਰ ਬਾਵੇ ਨੇ ਕੀ ਲੈਣਾ ਸੀ ਐਵੇਂ ਸੱਪ ਦੀ ਖੁੱਡ ਚ ਹੱਥ ਪਾ ਕੇ?
ਜੀ
ਉਹ ਭਾਵੇਂ ਸ਼ੀਸ਼ੀਆਂ ਚ ਪਾ ਕੇ ਵੇਚੀ ਜਾਣ, ਭਾਵੇਂ ਕੈਪਸੂਲ ਭਰ ਭਰ ਪਾਈ ਜਾਣ, ਬਾਵੇ ਨੂੰ ਕੀ ਲੋੜ ਸੀ ਇਹਨਾਂ ਗੱਲਾਂ ਚ ਪੈਣ ਦੀ?
ਜੀ ਜੀ ਬਿਲਕੁਲ ਬਾਈ ਜੀ, ਦੇਖੋ ਆਪਣਾ ਆਪਣਾ ਓਪੀਨੀਅਨ ਹੈ ਇਹਦੇ ਬਾਰੇ, ਕਾਫੀ ਡਿਬੇਟ ਵੀ ਹੋ ਚੁੱਕਾ ਹੈ ਕਿ ਜਿਹੜਾ ਸਾਰਥਕ ਗਾਉਣਾ ਵੀ ਚਾਹੀਦਾ ਪਰ ਗਾਣ ਦੇ ਨਾਲ ਫਿਰ ਖੜਨਾ ਵੀ ਚਾਹੀਦਾ ਜਿਹੜਾ ਗਾਇਆ ਆ। ਖੈਰ ਆਪਾਂ ਗੱਲ ਨੂੰ ਅੱਗੇ ਤੋਰਦੇ ਹਾਂ ਬਾਈ ਜੀ, ਕੋਈ ਏਦਾਂ ਕਰੋ ਹੁਣ ਕੋਈ ਕਲਾਸਿਕ ਜਿਹੀ ਗੱਲ ਸੁਣਾਓ ਸਾਨੂੰ।
ਹਾਂ ਉਹ ਤੁਹਾਨੂੰ ਗੱਲ ਸੁਣਾਉਂਦੇ ਇੱਕ
ਜੀ,
ਬਈ ਨਾ ਸਿੱਧੂ ਸਾਹਿਬ ਇੱਕ ਸਾਡਾ ਬੇਲੀ ਹੈ।
ਅੱਛਾ ਜੀ।
ਬੈਲਜੀਅਮ ਚ ਹੈ।
ਅੱਛਾ ਜੀ।
ਚਾਹਲ ਸਾਹਿਬ, ਚਾਹਲ ਬਹੁਤ ਪਾਰਖੂ ਬੰਦਾ ਹੈ।
ਅੱਛਾ।
ਬੈਲਜੀਅਮ ਬਾਬ ਤੁਸੀਂ ਜਾਣਦੇ ਹੀ ਹੈ, ਤੁਸੀਂ ਤਾਂ ਆਸਟ੍ਰੇਲੀਆ ਚ ਰਹਿੰਦੇ ਸਿਆਣੇ ਬੰਦੇ ਆ, ਯੂਰਪ ਦਾ ਬਹੁਤ ਡਿਵੈਲਪਡ ਕੰਟਰੀ ਹੈ, ਸੀਸੇ ਗਲਾਸ ਦਾ ਵੱਡਾ ਭੰਡਾਰ ਹੈ ਉੱਥੇ, ਦੁਨੀਆਂ ਨੂੰ ਸੀਸਾ ਗਲਾਸ ਐਕਸਪੋਰਟ ਕਰਦਾ ਹੈ ਤੇ ਆਬਾਦੀ ਉਹਦੀ 1 ਕਰੋੜ ਦੇ ਕਰੀਬ ਹੈ ਤੇ ਬਹੁਤ ਹੀ ਸਿਵਲਾਈਜ਼ਡ ਸਮਝਿਆ ਹੋਇਆ ਦੇਸ਼ ਹੈ। ਉੱਥੋਂ ਦੀ ਵਾਈਨ ਤੇ ਬੀਅਰ ਬਹੁਤ ਮਸ਼ਹੂਰ ਹੈ। ਉਹ ਸਾਡਾ ਬਾਈ ਕਹਿੰਦਾ ਚਹਿਲ, ਉਹ ਕਹਿੰਦਾ ਬੀਅਰ ਇੱਥੋਂ ਦੀ ਹੈ ਨਾ ਜਿਹੜੀ ਉਹ ਹੈਗੀ ਹੈ ਚਾਟੀ ਦੀ ਲੱਸੀ
ਤੇ
ਜਿਹੜੀ ਵਾਈਨ ਆ ਉਹ ਹੈਗਾ ਤੌੜੀ ਦਾ ਦੁੱਧ। ਉਹ ਕਹਿੰਦਾ ਹੁੰਦਾ ਬਈ ਅਸੀਂ ਤੁਹਾਡੀ ਕੀ ਰੀਸ ਕਰ ਲਾਂਗੇ, ਮਤਲਬ ਸਾਨੂੰ ਇੰਡੀਅਨ ਨੂੰ ਕਹਿੰਦਾ ਵੀ ਅਸੀਂ ਤੁਹਾਡੀ ਕੀ ਰੀਸ ਕਰ ਲਾਂਗੇ ਜੋ ਗਊ ਮੂਤਰ ਨੂੰ ਧਰਮ ਦਾ ਟੁੱਟ ਅੰਗ ਬਣਾਈ ਫਿਰਦੇ ਹੋ। ਉਸਦਾ ਮੰਨਣਾ ਹੈ ਵੀ ਭਾਰਤ ਵਿੱਚ ਮੈਨੂੰ ਨੀ ਲੱਗਦਾ ਕਿਸੇ ਨੇ ਗਊ ਦੇ ਉੱਤੇ PhD ਕੀਤੀ
ਹੋਊਗੀ।
ਉਹ ਕਹਿੰਦਾ ਵੀ ਸਾਡੇ ਬੈਲਜੀਅਮ ਚ ਗਊ ਤੇ ਡੱਡੂ ਤੇ ਬਾਂਦਰ ਤੇ ਕਈ PhD ਹੋ ਚੁੱਕੀਆਂ।
ਅੱਛਾ।
ਜਦੋਂ ਕਿ ਕਰਨੀ ਸਾਨੂੰ ਚਾਹੀਦੀ ਸੀਗੀ।
ਹਾਂਜੀ ਹਾਂਜੀ।
ਮੈਨੂੰ ਉਮੀਦ ਹੈ, ਉਹ ਕਹਿੰਦਾ ਵੀ ਮੈਨੂੰ ਉਮੀਦ ਹੈ ਵੀ ਤੁਹਾਡੇ ਗਊ ਤੇ ਪਤਾ ਨੀ ਕਰਨ ਜਾਂ ਨਾ ਕਰਨ, ਗਊ ਮੂਤਰ ਤੇ ਜ਼ਰੂਰ PhD ਹੋ ਜੂਗੀ।
ਠੀਕ ਹੈ। ਸੋ ਇਹ ਵੀ ਇੱਕ ਇੰਡਸਟਰੀ ਬਣਦੀ ਜਾ ਰਹੀ ਹੈ ਨਾ, ਕਿਉਂਕਿ ਇਸਨੂੰ ਪ੍ਰਮੋਟ ਕੀਤਾ ਜਾ ਰਿਹਾ, ਇਸਦਾ ਸੌਦਾਕਰਨ ਕੀਤਾ ਜਾ ਰਿਹਾ, ਇਸਨੂੰ ਮੰਡੀਕਰਨ ਕੀਤਾ ਜਾ ਰਿਹਾ ਮੂਤਰ ਨੂੰ ਹੀ। ਸੋ ਇਹ ਬੜੇ ਗੁੰਝਲਦਾਰ ਹੈਗੇ। ਹਾਂ, ਕਿਤੇ ਆਯੁਰਵੈਦ ਦੇ ਵਿੱਚ ਉਹ ਪਦਾਰਥ ਉਹਦੇ ਤਰਲ ਜਿਹੜੇ ਪਦਾਰਥ 'ਚੋਂ ਹੋਰ ਪਦਾਰਥ ਕੱਢ ਕੇ ਵਰਤੇ ਜਾ ਸਕਦੇ ਆ, ਪਰ ਡਾਇਰੈਕਟ ਜਿਹੜਾ ਆ ਉਹ ਹਜੇ ਸਮਝ ਨਹੀਂ ਆਈ ਕਿਸੇ ਨੂੰ ਵੀ।
ਉਹ ਦੇਖੋ ਜਿਹੜੇ ਸੁੰਦਰ ਦੇਸ਼ ਦੀਆਂ ਗੱਲਾਂ ਤੁਹਾਨੂੰ ਸੁਣਨੀਆਂ ਚਾਹੀਦੀਆਂ, ਉਹਨਾਂ ਦੇ ਗੁਣ ਨੋਟ ਕਰ ਲੈਣੇ ਚਾਹੀਦੇ ਆ। ਉਹ ਕਹਿੰਦਾ ਵੀ ਸਾਡੇ ਜੁਲਾਈ ਚ ਨਾ 10 ਦਿਨ ਵੱਡਾ ਮੇਲਾ ਲੱਗਦਾ ਤੇ 10 ਲੱਖ ਬੰਦਾ ਇਕੱਠਾ ਹੁੰਦਾ ਇੱਥੇ।
ਅੱਛਾ।
ਹਰ ਸਟੋਰ ਤੇ ਦਾਰੂ ਪਈ ਹੁੰਦੀ ਹੈ, 4 ਵਜੇ ਸ਼ਾਮ ਤੋਂ ਅਗਲੀ ਸਵੇਰ ਦੇ 7 ਵਜੇ ਤੱਕ 12 ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਦੇਸ਼ਾਂ ਦਾ ਸੰਗੀਤ ਚੱਲ ਰਿਹਾ ਹੁੰਦਾ, ਦੁਨੀਆਂ ਪੀਂਦੀ ਜਾਂਦੀ ਹੈ ਤੇ ਆਨੰਦ ਮਾਣਦੀ ਜਾਂਦੀ ਹੈ। ਉੱਥੇ ਕੋਈ ਉਲਟੀ ਨੀ ਕਰਦਾ ਹੁੰਦਾ, ਕੋਈ ਸਵੇਰ ਨੂੰ ਲਿਟਿਆ ਪਿਆ ਨੀ ਹੁੰਦਾ ਗਾ ਵੀ ਆਵਾ ਨਾ ਤੁਹਾਡੇ ਤਾਂ ਇੱਥੇ ਹੁਣ ਪੱਗਾਂ ਹੀ ਲਵਾ ਕੇ ਉੱਠ ਜਾਣੀਆਂ ਸੀ ਤੇ ਜੁੱਤੀਆਂ ਚੁਕਾ ਲੈਣੀਆਂ ਸੀ ਕਈਆਂ ਨੇ। ਤੇ ਬਾਈ ਜੀ ਮੈਂ ਹੁਣ ਨਾ ਤੁਹਾਨੂੰ ਜਿਹੜੀ ਗੱਲ ਸੁਣਾਉਣੀ ਇੱਕ ਬਹੁਤ ਵਧੀਆ
ਜੀ
ਧਿਆਨ ਨਾਲ ਸੁਣਨ ਵਾਲੀ ਹੈ
ਜੀ ਜੀ,
ਉਹ ਇਹ ਹੈ ਸਿੱਧੂ ਸਾਹਿਬ ਜਿਹੜੇ ਪੜ੍ਹੇ ਲਿਖੇ ਗੋਰੇ ਹੁੰਦੇ ਆ ਨਾ,
ਹਾਂਜੀ,
ਇਹ ਬਹੁਤ ਪੱਖੀ ਇਹ ਨਾ ਬਹੁਤ ਪੱਖੀ ਤੇ ਬਹੁਤ ਜ਼ਹੀਨ ਹੁੰਦੇ ਆ ਜਿਹੜੇ ਪੜ੍ਹੇ ਲਿਖੇ ਗੋਰੇ ਹੈਗੇ
ਜੀ।
ਇਹਨਾਂ ਨੂੰ ਨਾ ਮੈਂ ਵੀ ਵੇਖਿਆ ਜਦੋਂ ਮੈਂ ਇੱਧਰ ਤੁਹਾਡੇ ਕੋਲ ਆਇਆ, ਇਹਨਾਂ ਨੂੰ ਹੋਰਨਾਂ ਦੇਸ਼ਾਂ ਦੇ ਇਤਿਹਾਸ ਬਾਰੇ ਹੋਰਨਾਂ ਦੇ ਧਰਮਾਂ ਬਾਰੇ ਗਹਿਰੀ ਜਾਣਕਾਰੀ ਹੁੰਦੀ ਹੈ,
ਬਿਲਕੁਲ
ਇਹ ਰੱਖਦੇ ਆ, ਇਹਨਾਂ ਗੱਲਾਂ ਚ ਇਹਨਾਂ ਦਾ ਬਹੁਤ ਯਕੀਨ ਹੁੰਦਾ ਹੈਗਾ
ਜੀ।
ਬੈਲਜੀਅਮ ਵਾਲਾ ਜਿਹੜਾ ਸਾਡਾ ਚਹਿਲ ਬੇਲੀ ਉਹਨੇ ਨਾ ਇੱਕ ਗੱਲ ਸੁਣਾਈ ਹੈ, ਕਮਾਲ ਦੀ ਗੱਲ ਸੁਣਨ ਵਾਲੀ ਹੈ ਤੁਹਾਡੀ। ਉਹ ਕਹਿੰਦਾ ਵੀ ਮੇਰੇ ਕੋਲੇ ਇੱਕ ਨਾ ਵੱਡਾ ਸਾਰਾ ਘਰ ਆ ਜਿੱਥੇ ਮੈਂ ਰਹਿੰਦਾ, ਵਾਹ ਵਾਹ 5-7 ਕਮਰੇ ਹੋਣੇ ਆ,
ਅੱਛਾ
ਤੇ ਮੇਰਾ ਇੱਕ ਰੈਸਟੋਰੈਂਟ ਚੱਲਦਾ, ਉਹਦਾ ਮੇਰਾ ਬਿਜ਼ਨਸ ਹੈ ਰੈਸਟੋਰੈਂਟ ਦਾ, ਤੇ ਉਹ ਮੈਂ ਕੰਮ ਕਰਦਾ।
ਜੀ
ਤੇ ਪਿੱਛੇ ਜੇ ਜਦੋਂ ਖਾੜਕੂ ਆਦਿ ਵੇਲੇ ਨਾ ਪੰਜਾਬ ਚ ਬੜੀ ਖਿੱਚਧੂ ਹੋਈ ਸੀਗੀ, ਤਾਂ ਉਦੋਂ ਆਪਣੇ ਨੌਜਵਾਨ ਛੱਡ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਚੱਲ ਪਏ ਸੀਗੇ,
ਜੀ
ਤੇ ਉੱਥੇ ਵੀ ਨਾ ਇਲਲੀਗਲ ਮਤਲਬ ਅਨਡਾਕੂਮੈਂਟਡ ਪੰਜਾਬੀ ਬਹੁਤ ਆ ਗਏ ਸੀ ਤੇ ਲੋਕ ਛਿਪ ਕੇ ਰਹਿਣ ਲੱਗ ਪਏ ਸੀ।
ਜੀ ਜੀ
ਉਹ ਆਂਦਾ ਨਾ ਮੇਰੇ ਕੋਲੇ 3 ਕੁ ਜਾਣੇ ਆ ਗਏ
ਜੀ,
ਤੇ ਪੈਸਾ ਟਕਾ ਉਹਨਾਂ ਕੋਲ ਹੈ ਨੀ ਸੀਗਾ
ਜੀ,
ਤੇ ਕੰਮ ਵੀ ਉਹਨਾਂ ਕੋਲ ਹੈ ਨੀ ਸੀ। ਮੈਂ ਉਹਨਾਂ ਨੂੰ ਆਪਦੇ ਘਰੇ ਰੱਖ ਲਿਆ,
ਅੱਛਾ
ਉਹਨਾਂ ਨੂੰ ਮੈਂ ਥੋੜਾ ਬਹੁਤ ਕੰਮ ਵੀ ਦਵਾਤਾ
ਜੀ
ਦੇਤਾ। ਤੇ ਇੱਥੇ ਇਲੀਗਲ ਬੰਦਿਆਂ ਨੂੰ, ਕਿਉਂਕਿ ਕਰੋੜ ਦੀ ਆਬਾਦੀ ਹੈ, ਇੱਥੇ ਰਹਿਣਾ ਬਹੁਤ ਔਖਾ ਹੈ,
ਬਹੁਤ ਔਖਾ ਹੈ ਜੀ,
ਛੋਟਾ ਜਿਹਾ ਦੇਸ਼ ਹੈ। ਮੇਰੇ ਘਰ ਉਹ ਕਹਿੰਦਾ ਵੀ ਛਾਪਾ ਪੈ ਗਿਆ,
ਅੱਛਾ
ਉਹ ਬੰਦੇ ਤੈਨੇ ਫੜ ਲਏ,
ਅੱਛਾ
ਤੇ ਮੇਰੇ ਤੇ ਕੇਸ ਚੱਲ ਪਿਆ,
ਅੱਛਾ
ਪੇਸ਼ੀ ਹੋਈ ਕਚਹਿਰੀ ਚ ਕੇਸ ਚੱਲਿਆ। ਧਿਆਨ ਨਾਲ ਸੁਣਨ ਵਾਲੀਆਂ ਗੱਲਾਂ ਸਿੱਧੂ ਸਾਹਿਬ, ਜੱਜ ਦਾ ਸਵਾਲ ਹੋਇਆ, ਮਿਸਟਰ ਸਿੰਘ ਕੀ ਤੈਨੂੰ ਪਤਾ ਹੈ ਇਹ 3 ਬੰਦੇ ਇਲੀਗਲ ਸਟੇਟਸ ਵਾਲੇ ਹਨ? ਤਾਂ ਉਹ ਕਹਿੰਦਾ, ਚਹਿਲ ਕਹਿੰਦਾ, ਮੈਂ ਕਿਹਾ ਹਾਂਜੀ ਮੈਨੂੰ ਪਤਾ, ਮੈਨੂੰ ਪਤਾ ਸੀਗਾ। ਜੱਜ ਨੇ ਫਿਰ ਉਹਨੂੰ ਕਿਹਾ, ਤੂੰ ਇਹਨਾਂ ਨੂੰ 3 ਮਹੀਨੇ ਰੱਖਿਆ, ਤੂੰ 3 ਮਹੀਨੇ ਰੱਖਿਆ ਹੀ ਨਹੀਂ, ਸਗੋਂ ਇਹਨਾਂ ਨੂੰ ਕੰਮ ਵੀ ਦਿੱਤਾ। ਉਹ ਕਹਿੰਦਾ, ਹਾਂਜੀ ਬਿਲਕੁਲ ਠੀਕ ਹੈ, ਮੈਂ ਇਸੇ ਤਰ੍ਹਾਂ ਹੀ ਕੀਤਾ। ਜੱਜ ਕਹਿੰਦਾ, ਮਿਸਟਰ ਸਿੰਘ ਕੀ ਤੇਰੇ ਨੋਟਸ ਵਿੱਚ ਹੈ ਜੋ ਤੂੰ ਕੀਤਾ ਹੈ, ਤੇਰੇ ਤੇ ਹਿਊਮਨ ਸਮਗਲਿੰਗ ਦਾ ਕੇਸ ਬਣ ਸਕਦਾ ਹੈ?
ਹਾਂਜੀ
ਹਿਊਮਨ ਸਮਗਲਿੰਗ ਦਾ ਕੇਸ ਬਣ ਸਕਦਾ ਹੈ,
ਹਾਂਜੀ
ਤੈਨੂੰ ਇਸ ਦੀ ਸਜ਼ਾ ਦਾ ਇਲਮ ਹੈ?
ਜੀ
ਮੈਂ ਕਿਹਾ ਹਾਂਜੀ ਮੈਨੂੰ ਪਤਾ ਹੈ, ਬਹੁਤ ਖਤਰਨਾਕ ਕੇਸ ਹੈ ਜੀ ਇਹ। ਜੱਜ ਫਿਰ ਉਹਨੂੰ ਆਂਦਾ, ਫਿਰ ਤੂੰ ਇਹ ਕਿਉਂ ਕੀਤਾ ਜੇ ਤੈਨੂੰ ਪਤਾ ਸੀਗਾ?
ਜੀ
ਤਾਂ ਉਹ ਕਹਿੰਦਾ, ਜੀ ਇਹ ਲੋੜਵੰਦ ਸੀਗੇ
ਜੀ,
ਤੇ ਲੋੜਵੰਦ ਜਾਣ ਕੇ ਮੈਂ ਇਹਨਾਂ ਦੀ ਹੈਲਪ ਕੀਤੀ
ਜੀ।
ਜੱਜ ਕਹਿੰਦਾ, ਮਿਸਟਰ ਸਿੰਘ ਜੇ ਤੈਨੂੰ ਇਸ ਵਾਰ ਕੰਡੀਸ਼ਨਲ ਛੱਡ ਦਿੱਤਾ ਜਾਵੇ ਤਾਂ ਅੱਗੋ ਅੱਗੇ ਤੋਂ ਤੂੰ ਇਹੋ ਜਿਹਾ ਕੰਮ ਤਾਂ ਨਹੀਂ ਨਾ ਕਰੇਗਾ? ਤਾਂ ਮੈਂ ਉਹਨਾਂ ਨੂੰ ਕਿਹਾ, ਨਹੀਂ ਜੀ ਨਹੀਂ ਜੀ, ਮੈਂ ਫਿਰ ਵੀ ਇਹਨਾਂ ਨੂੰ ਪਨਾਹ ਦੇਵਾਂਗਾ, ਮੈਂ ਇਹਨਾਂ ਨੂੰ ਫਿਰ ਵੀ ਰੋਟੀ ਤੇ ਰੋਜੀ ਦੇਵਾਂਗਾ। ਜੱਜ ਕਹਿੰਦਾ, ਕਿਉਂ? ਉਹ ਫਿਰ ਕਹਿੰਦਾ, ਮੈਂ ਉਹਨੂੰ ਕਿਹਾ ਜੱਜ ਨੂੰ, ਇਹ ਮੇਰੇ ਖੂਨ ਵਿੱਚ ਹੈ, ਲੋੜਵੰਦ ਦੀ ਹੈਲਪ ਕਰਨਾ ਮੇਰੇ ਖੂਨ ਵਿੱਚ ਹੈ, ਮੈਂ ਫਿਰ ਵੀ ਇਹਨਾਂ ਨੂੰ ਹੋਰ ਆਸਰਾ ਦੇਵਾਂਗਾ। ਕਚਹਿਰੀ ਬੰਦ ਹੋ ਗਈ ਤੇ ਮੇਰੇ ਯਾਰਾਂ ਬੇਲੀਆਂ ਨੇ ਚਹਿਲਾਂ ਦਾ, ਵੀ ਤੂੰ ਯਾਰ ਇਹ ਕੀ ਕੀਤਾ, ਤੂੰ ਥੋੜੀ ਜਿਹੀ ਰਿਕੁਐਸਟ ਬੇਨਤੀ ਮਾਫ਼ੀ ਮੰਗ ਲੈਣੀ ਸੀ
ਜੀ,
ਹੈ ਇੰਨੇ ਤੂੰ ਤਾਂ ਬਹੁਤ ਹੀ ਇੰਨਾ ਬੋਲ ਗਿਆ। ਯਾਰਾਂ ਬੇਲੀਆਂ ਨੇ ਕਿਹਾ ਵੀ ਤੈਨੂੰ ਤਾਂ ਹੁਣ ਸਖ਼ਤ ਤੋਂ ਸਖ਼ਤ ਸਜ਼ਾ ਹੋਊਗੀ, ਜੇਲ੍ਹ ਜੁਰਮਾਨਾ ਵੀ ਹੋ ਸਕਦਾ, ਡਿਪੋਰਟ ਵੀ ਹੋ ਸਕਦਾ, ਸਭ ਕੁਛ ਹੋ ਜਾਏਗਾ। ਪਰ ਉਹ ਚਹਿਲ ਕਹਿੰਦਾ, ਜੱਜ ਨੇ ਮੈਨੂੰ ਬਰੀ ਕਰ ਦਿੱਤਾ। ਸਾਡਾ ਬੇਲੀ ਚਾਲ ਅੱਗੇ ਆਪਦੀ ਕਹਾਣੀ ਨੂੰ ਕੰਟੀਨਿਊ ਕਰਦਾ, ਅੱਗੇ ਦੱਸਦਾ ਮੈਨੂੰ ਵੀ 3 ਕੁ ਮਹੀਨੇ ਹੋਏ ਜਦੋਂ ਮੈਨੂੰ ਬਰੀ ਕਰਦਾ, 3 ਕੁ ਮਹੀਨੇ ਹੋਏ ਤਾਂ ਮੇਰੇ ਰੈਸਟੋਰੈਂਟ ਤੇ ਉਹੀ ਜੱਜ ਆਪਦੀ ਵਾਈਫ ਦੇ ਨਾਲ ਡਿਨਰ ਲਈ ਆ ਗਿਆ।
ਅੱਛਾ ਜੀ,
ਹੈਲੋ ਹੈਲੋ ਹੋਈ, ਹੈਲੋ ਹੈਲੋ, ਕਿਉਂਕਿ ਤੁਹਾਡੇ ਮੁਲਕਾਂ ਦੇ ਵਿੱਚ ਜੱਜ ਕਮਿਸ਼ਨਰ ਜਿਤਨੇ ਵੀ ਵੱਡੇ ਆਫਿਸਰ ਮੰਤਰੀ ਹੈਗੇ ਆ ਉਹ ਜਾਂਦੇ ਆ ਨਾ ਡਿਨਰ ਲੰਚ ਖਾਣ ਵਾਸਤੇ, ਚਲੀ ਜਾਂਦੇ ਨਾ, ਸਾਡੇ ਹਾਲ ਤਾਂ ਹੈ ਨੀ। ਉਸਨੇ ਖਾਣਾ ਖਾਧਾ ਤੇ ਬਿੱਲ ਵਗੈਰਾ ਦਿੱਤਾ। ਮੈਂ ਪੁੱਛਿਆ, ਸਰ ਮੇਰੇ ਤੇ ਇੰਨਾ ਵੱਡਾ ਹਿਊਮਨ ਸਮਗਲਿੰਗ ਦਾ ਕੇਸ ਸੀਗਾ ਤੇ ਤੁਸੀਂ ਕੀ ਕੀ ਸੋਚ ਕੇ ਕਿਹੜੇ ਹਿਸਾਬ ਨਾਲ ਤੁਸੀਂ ਮੈਨੂੰ ਬਰੀ ਕਰ ਦਿੱਤਾ?
ਅੱਛਾ
ਤਾਂ ਜੱਜ ਆਂਦਾ, ਸੁਣੋ ਸਿੱਧੂ ਸਾਹਿਬ ਸੁਣੋ, ਤਾਂ ਜੱਜ ਆਂਦਾ, ਮੈਂ ਤੇਰਾ ਨਾਨਕ ਪੜਿਆ, ਆਈ ਹੈਡ ਰੈਡ ਯੂਅਰ ਨਾਨਕ। ਜਦ ਤੂੰ ਕਿਹਾ ਸੀ ਨਾ, ਜੱਜ ਕਹਿੰਦਾ, ਜਦ ਤੂੰ ਕਿਹਾ ਸੀ ਨਾ ਮੈਂ ਬਾਰ ਬਾਰ ਲੋੜਵੰਦਾਂ ਦੀ ਹੈਲਪ ਕਰੂੰਗਾ, ਲੋੜਵੰਦ ਦੀ ਹੈਲਪ ਕਰਨੀ ਮੇਰੇ ਖੂਨ ਵਿੱਚ ਹੈ, ਤਾਂ ਮੈਂ ਤੈਨੂੰ ਇਸ ਵਾਸਤੇ ਛੱਡ ਦਿੱਤਾ ਕਿਉਂਕਿ ਮੈਂ ਤੇਰਾ ਨਾਨਕ ਪੜਿਆ ਸੀ। ਉਸਨੇ ਜਾਣ ਵੇਲੇ 20 ਯੂਰੋ ਟਿਪ ਦਿੱਤੀ, 20 ਯੂਰੋ ਤੇ ਉਹ ਜਦੋਂ ਵੀ ਆਉਂਦਾ ਹੈ ਕਹਿ ਲੈਂਦਾ ਵੀ ਜਦੋਂ ਵੀ ਆਉਂਦਾ 20 ਯੂਰੋ ਹੀ ਟਿਪ ਦੇ ਕੇ ਜਾਂਦਾ ਹੈ, 20 ਯੂਰੋ। ਤੇ ਅਕਸਰ ਲੋਕ ਜਿਹੜੇ ਆ ਉਹ ਜਿਹੜੇ ਅਕਸਰ ਲੋਕ ਆ ਨਾ ਉਹ 2 ਜਾਂ 4 ਯੂਰੋ ਦੀ ਟਿਪ ਦਿੰਦੇ ਆ ਤੇ 15-20 ਦਾ ਖਾਣਾ ਹੁੰਦਾ ਹੈਗਾ। ਤੇ ਮੈਂ ਪੁੱਛਿਆ ਸਰ ਟਿਪ ਤਾਂ ਇੰਨੀ ਕੀ ਹੁੰਦੀ ਹੈ 2-4 ਯੂਰੋ ਦੀ, ਤੇ ਤੁਸੀਂ ਖਾਣਾ 20-25 ਦੇ ਖਾਂਦੇ ਆ ਤੇ ਪਰ ਜਿਹੜੀ ਟਿਪ 20 ਯੂਰੋ ਦੀ ਦੇ ਕੇ ਜਾਂਦੇ ਠੀਕ ਨੀ, ਮੈਨੂੰ ਚੰਗੀ ਨੀ ਲੱਗਦੀ ਤੇ ਜ਼ਿਆਦਾ ਹੁੰਦੀ ਆ, ਤੁਸੀਂ ਇਹ ਵਾਰ ਵਾਰ 20 ਯੂਰੋ ਕਿਉਂ ਦਿੰਦੇ ਆ? ਉਹ ਕਹਿੰਦਾ ਮਿਸਟਰ ਸਿੰਘ ਮੈਂ ਤੇਰਾ ਨਾਨਕ ਬੜਿਆ, ਆਈ ਹੈਵ ਰੈਡ ਯੂਅਰ ਨਾਨਕ।
ਵੀਹ ਵਾਲਾ ਵੀਹ
ਹਾਂ ਉਹੀ ਉਹੀ
ਉਹੀ
ਸੱਚੇ ਸੌਦੇ।
ਕਿਆ ਬਾਤ ਹੈ ਭਾਈ ਜੀ, ਬਹੁਤ ਖੂਬਸੂਰਤ, ਬੜਾ ਅੱਜ ਇਮੋਸ਼ਨਲ ਤੁਸੀਂ ਕੀਤਾ, ਬੜਾ ਆਨੰਦ ਆਇਆ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਹਫ਼ਤੇ ਫਿਰ ਬਹੁਤ ਸੋਹਣਾ ਐਪੀਸੋਡ ਲੈ ਕੇ ਆਉਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ।
ਹਾਂ ਬਈ, ਸਰੋਤਿਓ ਸੁਣਨ ਵਾਲਿਓ ਮੇਰੇ ਪਿਆਰਿਓ ਮਿੱਤਰੋ ਸਾਰਿਓ, ਖੁਸ਼ ਰਹਿ ਜੋ, ਚੜ੍ਹਦੀ ਕਲਾ ਚ ਰਹਿ ਜੋ, ਆਪਾਂ ਫਿਰ ਮਿਲਾਂਗੇ ਅਗਲੀ ਵਾਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।